ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡੀਅਨ ਪਰਮਨੈਂਟ ਰੈਜ਼ੀਡੈਂਸੀ ਲਈ CRS ਡਰਾ ਬਹੁਤ ਉੱਪਰ ਜਾਣ ਕਰਕੇ ਕੁਝ ਇਮੀਗ੍ਰੈਂਟਸ ਨੂੰ ਆਪਣੇ ਪੱਕੇ ਹੋਣ ਦੀ ਚਿੰਤਾ। ਨਿੱਜਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂ ਵੀ ਅਦਾਲਤ ਵਿੱਚ ਹੋਈ ਸੀ ਪੇਸ਼ੀ। ਦੋਸ਼ੀ ਪਾਏ ਜਾਣ ਤੇ ਕਾਰ ਚੋਰਾਂ ਦੇ ਲਾਇਸੈਂਸ ਮੁਅੱਤਲ ਕਰੇਗੀ ਓਨਟੇਰੀਓ ਸਰਕਾਰ, ਅਤੇ ਟਿਕਟੌਕ ਦੀ ਵਰਤੋਂ ਕਰਨ ਵਾਲਿਆਂ ਦੀ ਚੀਨ ਕਰ ਸਕਦਾ ਹੈ ਜਾਸੂਸੀ, ਖੁਫੀਆ ਏਜੰਸੀ ਦੇ ਮੁਖੀ ਨੇ ਦਿੱਤੀ ਚੇਤਾਵਨੀ। ਪਰਮਾਨੈਂਟ ਰੈਜ਼ੀਡੈਂਸੀ ਲੈਣ ਲਈ CRS ਡਰਾ ਬਹੁਤ ਉੱਪਰ ਜਾ ਰਿਹਾ ਹੈ, ਜਿਹਦੇ ਕਰਕੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਵਾਸੀ ਨੇ ਜਿਹੜੇ ਵਰਕ ਪਰਮਿਟ ਤੇ ਨੇ ਉਹਨਾਂ ਨੂੰ ਆਪਣੇ ਪੱਕੇ ਹੋਣ ਦੀ PR ਲੈਣ ਦੀ ਚਿੰਤਾ ਖੜੀ ਹੋ ਗਈ ਹੈ। CRS ਇੱਕ ਰੈਂਕਿੰਗ ਸਿਸਟਮ ਹੈ ਜਿਸ ਦੀ ਵਰਤੋਂ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਜਿਹੜਾ ਕੈਨੇਡਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਇਹ ਉਮਰ, ਸਿੱਖਿਆ ਦੇ ਪੱਧਰ, ਇੰਗਲਿਸ਼ ਪ੍ਰੋਫੀਸ਼ੀਐਂਸੀ ਅਤੇ ਵਰਕ ਐਕਸਪੀਰੀਅੰਸ ਵਰਗੇ ਜਿਹੜੇ ਫੈਕਟਰਸ ਨੇ ਉਹਨਾਂ ਦੀ ਅਸੈਸਮੈਂਟ ਕਰਕੇ ਪਰਮਾਨੈਂਟ ਰੈਜ਼ੀਡੈਂਸੀ ਦੀ ਅਰਜ਼ੀ ਦੇਣ ਵਾਲੇ ਇਮੀਗ੍ਰੈਂਟਸ ਨੂੰ ਪੁਆਇੰਟ ਦੇਣ ਲਈ ਕਰਦਾ ਹੈ ਇਸ ਸਿਸਟਮ ਦੀ ਵਰਤੋਂ ਇਮੀਗ੍ਰੇਸ਼ਨ ਵਿਭਾਗ। ਹਰ 2 ਹਫ਼ਤਿਆਂ ਤੋਂ ਬਾਅਦ IRCC ਇੱਕ CRS ਰੈਂਕ ਕੱਢਦਾ ਹੈ ਅਤੇ ਉਸ ਰੈਂਕ ਜਾਂ ਉਸ ਤੋਂ ਵੱਧ ਸਕੋਰ ਪ੍ਰਾਪਤ ਕਰਨ ਵਾਲੇ ਐਪਲੀਕੈਂਟ ਨੂੰ ਜਿਹੜਾ ਹੈ ਉਹ PR ਕਾਰਡ ਅਪਲਾਈ ਕਰਨ ਲਈ ਦਸਤਾਵੇਜ਼ ਜਮ੍ਹਾਂ ਕਰਾਉਣ ਦਾ ਸੱਦਾ ਦਿੱਤਾ ਜਾਂਦਾ, ਯਾਨੀ ਜਿਹੜਾ ITA ਹੈ, ਇਨਵੀਟੇਸ਼ਨ ਟੂ ਅਪਲਾਈ, ਪਹੁੰਚ ਜਾਂਦਾ। ਪਰ ਹੁਣ ਸਮੱਸਿਆ ਇਹ ਹੋ ਰਹੀ ਹੈ ਲੋਕਾਂ ਵਾਸਤੇ ਕਿ ਵੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ CRS ਸਕੋਰ ਹੈ ਇਹ ਬਹੁਤ ਉੱਪਰ ਜਾ ਰਿਹਾ ਹੈ, ਇਹਦਾ ਡਰਾਅ ਬਹੁਤ ਹਾਈ ਜਿਹੜੇ ਅੰਕ ਨੇ ਉਹ ਉੱਤੇ ਨੂੰ ਜਾ ਰਹੇ ਨੇ, ਜਿਹਦੇ ਕਰਕੇ ਲੋਕਾਂ ਨੂੰ ਆਪਣੇ ਭਵਿੱਖ ਦੀ ਟੈਨਸ਼ਨ ਹੋ ਗਈ ਹੈ। CBC ਨੇ ਕੁਝ ਅਜਿਹੇ ਐਪਲੀਕੈਂਟਸ ਨਾਲ ਵੀ ਗੱਲ ਕੀਤੀ ਅਤੇ ਕੁਝ ਇਮੀਗ੍ਰੇਸ਼ਨ ਮਾਹਰਾਂ ਨਾਲ ਵੀ ਗੱਲ ਕੀਤੀ ਕਿ ਵੀ ਇਸ ਪੂਰੇ ਜਿਹੜਾ ਵਰਤਾਰਾ ਹੈ ਇਹਨੂੰ ਸਮਝਣ ਵਾਸਤੇ। ਅਤੇ ਕਨਿਕਾ ਮਹੇਸ਼ਵਰੀ ਨਾਂ ਦੀ ਇੱਕ ਬੀਬੀ ਨਾਲ ਗੱਲ ਕੀਤੀ ਗਈ। 2020 ਦੇ ਵਿੱਚ ਕਨਿਕਾ ਕੈਨੇਡਾ ਆਈ ਸੀ, ਬਿਜ਼ਨਸ ਮੈਨੇਜਮੈਂਟ ਦੀ ਉਹਨੇ ਪੜ੍ਹਾਈ ਕੀਤੀ ਅਤੇ ਬ੍ਰੈਂਪਟਨ ਪਹੁੰਚੀ ਸੀ ਭਾਰਤ ਤੋਂ, ਅਤੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਹ ਇੱਕ ਲੋਜਿਸਟਿਕਸ ਕੰਪਨੀ ਦੇ ਵਿੱਚ ਸੇਲਸ ਦੀ ਨੌਕਰੀ ਕਰ ਰਹੀ ਹੈ। 29 ਸਾਲ ਦੀ ਕਨਿਕਾ ਹੈ, ਉਸਦਾ ਪਤੀ ਹੈ, ਉਹ ਵੀ ਇੱਕ ਟ੍ਰੇਡਰ ਹੈ, ਅਤੇ ਦੋਵੇਂ ਰਲ ਕੇ ਕੈਨੇਡਾ ਦੇ ਵਿੱਚ ਬੈਟਰ ਲਾਈਫ ਵਾਸਤੇ ਇੱਥੇ ਪਹੁੰਚੇ ਸੀਗੇ। ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਦੀ ਜਿਹੜੀ ਇੱਕ ਬੈਟਰ ਲਾਈਫ ਦਾ ਸੁਪਨਾ ਸੀ ਉਹ ਪੂਰਾ ਨਹੀਂ ਹੋ ਪਾਉਣਾ, ਕਿਉਂਕਿ ਅਗਸਤ ਦੇ ਵਿੱਚ ਹੁਣ ਯਾਨੀ 2 ਮਹੀਨੇ ਬਾਅਦ ਉਹਦਾ ਵਰਕ ਪਰਮਿਟ ਖਤਮ ਹੋ ਰਿਹਾ ਅਤੇ PR ਦੀ ਜਿਹੜੀ ਉਹਨੇ ਐਪਲੀਕੇਸ਼ਨ ਲਾਈ ਹੋਈ ਹੈ ਉਹਦੇ 'ਤੇ ਕੋਈ ਹਜੇ ਪ੍ਰੋਸੈਸ ਨਹੀਂ ਹੋਈ, ਕੋਈ ਅੱਗੇ ਕਾਰਵਾਈ ਨਹੀਂ ਆਈ, ਕਿਉਂਕਿ ਜਿੰਨਾ CRS ਸਕੋਰ ਉੱਪਰ ਜਾ ਰਿਹਾ ਹੈ ਅਤੇ ਉਹਦੇ ਜਿੰਨੇ ਅੰਕ ਕਨਿਕਾ ਦੇ ਬਣਦੇ ਨੇ ਅਤੇ ਉਹਦੇ ਵਰਗਿਆਂ ਨੂੰ ਹਜੇ ਤੱਕ PR ਦਾ ਸੱਦਾ ਪੱਤਰ ਨਹੀਂ ਮਿਲਿਆ। IRCC ਦੀ ਆਪਣੀ ਵੈਬਸਾਈਟ ਦੇ ਅਨੁਸਾਰ ਜਨਰਲ ਵਰਗ ਲਈ ਇਸ ਸਾਲ ਜਨਵਰੀ ਤੋਂ ਹੁਣ ਤੱਕ ਦੇ ਸਾਰੇ ਡਰਾਅ ਔਸਤਨ 540 ਤੋਂ ਵੱਧ ਰਹੇ ਨੇ। ਤੇ CBC ਨਿਊਜ਼ ਨੇ ਵੀ ਹਿਸਾਬ ਲਾਇਆ ਕਿ 25 ਸਾਲ ਦੀ ਉਮਰ ਦਾ ਇੱਕ ਐਪਲੀਕੈਂਟ ਜਿਹਦੇ ਕੋਲ ਕੈਨੇਡੀਅਨ ਬੈਚਲਰ ਡਿਗਰੀ ਹੋਵੇ, 1 ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਹੋਵੇ ਅਤੇ ਇੰਗਲਿਸ਼ ਦੀ ਵੀ ਉਹਦੇ ਕੋਲ ਵਧੀਆ ਪ੍ਰੋਫੀਸ਼ੀਐਂਸੀ ਹੋਵੇ, ਉਸਦਾ ਵੀ ਜਿਹੜਾ ਫਾਈਨਲ ਸਕੋਰ ਹੈ ਉਹ 474 ਬਣਦਾ, ਅਤੇ ਜੇ 1 ਸਾਲ ਹੋਰ ਐਕਸਪੀਰੀਅੰਸ ਜੋੜ ਦਿਉ ਤਾਂ ਇਹ 499 ਬਣਦਾ, ਅਤੇ ਜਿਹੜਾ ਐਵਰੇਜ ਸਕੋਰ ਹੈ ਉਹ ਜਾ ਰਿਹਾ ਹੈ 540 ਦੇ ਲਾਗੇ ਛਾਗੇ। ਸੋ ਇਸ ਕਰਕੇ ਬੜੀ ਇੱਕ ਚਿੰਤਾ ਖੜੀ ਹੋ ਗਈ ਹੈ ਕਿ ਵੀ ਜਿਨ੍ਹਾਂ ਦਾ ਹੁਣ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਉਹ ਅੱਗੇ ਨੂੰ ਕੀ ਕਰਨਗੇ। ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੇ ਮਨਨ ਗੁਪਤਾ, ਉਹਨਾਂ ਨਾਲ ਵੀ CBC ਨੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਵੀ ਇਹ ਬਹੁਤ ਹੀ ਰੇਅਰ ਹੈ ਅਤੇ ਇਹਨੂੰ ਇਸ CRS ਸਕੋਰ ਨੂੰ ਪ੍ਰਾਪਤ ਕਰਨਾ ਆਲਮੋਸਟ ਇੰਪੋਸੀਬਲ ਹੋਇਆ ਹੋਇਆ। ਅਤੇ ਗੌਰਤਲਬ ਹੈ ਕਿ ਇਹ ਹਾਈ ਸਕੋਰ ਉਸ ਵੇਲੇ ਆ ਰਹੇ ਨੇ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਸੀ ਕਿ 2023 ਵਿੱਚ ਖਤਮ ਹੋਣ ਵਾਲੇ ਵਰਕ ਪਰਮਿਟਸ ਦੀ ਮਿਆਦ ਨਹੀਂ ਵਧਾਈ ਜਾਣੀ। ਅਤੇ ਮਨਨ ਗੁਪਤਾ ਦਾ ਕਹਿਣਾ ਕਿ ਵੀ ਇਸ ਕਰਕੇ ਹਜ਼ਾਰਾਂ ਵਰਕਰਸ ਨੂੰ ਕੈਨੇਡਾ ਛੱਡਣਾ ਵੀ ਪੈ ਸਕਦਾ ਹੈ। ਪਿਛਲੇ ਸਾਲ ਜੁਲਾਈ 'ਚ ਮਾਰਕ ਮਿਲਰ ਨੇ ਇਮੀਗ੍ਰੇਸ਼ਨ ਮੰਤਰੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਪਾਲਿਸੀ ਵਿੱਚ ਕਈ ਬਦਲਾਅ ਕੀਤੇ, ਉਹਨਾਂ ਵਿੱਚੋਂ ਇੱਕ 2026 ਤੱਕ ਦੇਸ਼ ਵਿੱਚ ਨਵੇਂ PR ਦੀ ਟੀਚਾ ਸੰਖਿਆ ਨੂੰ 5 ਲੱਖ ਦੇ ਕਰੀਬ ਬਣਾਈ ਰੱਖਣਾ ਸੀ। ਹਾਲਾਂਕਿ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ 6 ਪ੍ਰਾਇਰਟੀ ਕੈਟਾਗਰੀਜ਼ ਹੈਗੀਆਂ ਨੇ, ਸਟੈਮ ਯਾਨੀ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਸ, ਅਤੇ ਖੇਤੀਬਾੜੀ, ਹੈਲਥ ਕੇਅਰ, ਆਵਾਜਾਈ, ਵਪਾਰ ਅਤੇ ਫ੍ਰੈਂਚ ਬੋਲਣ ਵਾਲੇ ਕਾਮੇ। ਪਰ ਫੈਡਰਲ ਅੰਕੜਿਆਂ ਦੇ CBC ਨਿਊਜ਼ ਵੱਲੋਂ ਕੀਤੇ ਵਿਸ਼ਲੇਸ਼ਣ ਅਨੁਸਾਰ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਮੁਲਕ ਵਿੱਚ ਕਾਮਿਆਂ ਦੀ ਘਾਟ ਨਾਲ ਮੇਲ ਨਹੀਂ ਖਾਂਦੇ। ਕੈਨੇਡਾ ਨੇ 2018 ਅਤੇ 2023 ਦੇ ਵਿਚਕਾਰ ਬਿਜ਼ਨਸ ਪ੍ਰੋਗਰਾਮਸ ਵਿੱਚ ਕਰੀਬ 8 ਲੱਖ ਵਿਦਿਆਰਥੀਆਂ ਨੂੰ ਐਕਸੈਪਟ ਕੀਤਾ, ਜਦਕਿ ਹੈਲਥ ਕੇਅਰ ਵਿੱਚ 1,13,000 ਅਤੇ ਹੋਰ ਟ੍ਰੇਡਸ ਵਿੱਚ 36,000 ਵਿਦਿਆਰਥੀਆਂ ਨੇ ਦਾਖਲਾ ਲਿਆ। ਹੁਣ ਹਾਲਾਤ ਇਹ ਬਣ ਰਹੇ ਨੇ ਕਿ ਵੀ ਜਿਹੜੇ ਲੋਕਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਅਤੇ ਉਹਨਾਂ ਨੂੰ ਕੋਈ PR ਦੀ ਕੋਈ ਅੱਗੇ ਫਿਊਚਰ ਨਹੀਂ ਦਿਖ ਰਿਹਾ ਕਿਉਂਕਿ ਉਹਨੇ ਸਕੋਰ ਨਹੀਂ ਬਣ ਰਹੇ, ਤਾਂ ਉਹ ਅਲਟਰਨੇਟ ਵਜੋਂ ਜਾਂ ਤਾਂ LMIA ਜਾਂ ਫਿਰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਰਾਹੀਂ PR ਲੈਣ ਲਈ ਵਕੀਲਾਂ ਦਾ ਸਹਾਰਾ ਲੈ ਰਹੇ ਨੇ, ਜਾਂ ਹਜ਼ਾਰਾਂ ਡਾਲਰਸ ਮਤਲਬ ਇਸ ਸਾਰੇ ਦੇ ਵਿੱਚ ਖਰਚ ਕਰ ਰਹੇ ਨੇ। ਜੇ ਸਰਕਾਰ ਸਕਿਲਡ ਵਰਕਰਸ ਚਾਹੁੰਦੀ ਹੈ ਤਾਂ ਉਸਨੂੰ ਅਜਿਹੇ ਪ੍ਰੋਗਰਾਮਸ ਨੂੰ ਬੰਦ ਕਰਨਾ ਹੋਵੇਗਾ ਜਿਹੜੇ ਵਿਦਿਆਰਥੀਆਂ ਨੂੰ ਅਟਰੈਕਟ ਤਾਂ ਕਰਦੇ ਨੇ ਪਰ ਲੇਬਰ ਸ਼ਾਰਟੇਜ ਦੇ ਪਾੜੇ ਨੂੰ ਨਹੀਂ ਭਰਦੇ। ਸੀਬੀਸੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਗ੍ਰਿਫਤਾਰ ਕੀਤੇ ਚੌਥੇ ਮੁਲਜ਼ਮ ਅਮਨਦੀਪ ਸਿੰਘ ਖਿਲਾਫ ਨਿੱਜਰ ਦੇ ਕਤਲ ਤੋਂ ਪਹਿਲਾਂ ਹੀ ਵੱਖਰੇ ਮਾਮਲਿਆਂ ਵਿੱਚ ਕਈ ਦੋਸ਼ ਆਏ ਸਨ। ਪੁਲਿਸ ਅਨੁਸਾਰ ਭਾਰਤੀ ਨਾਗਰਿਕ ਅਮਨਦੀਪ ਸਿੰਘ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਆਇਆ ਸੀ ਅਤੇ ਇੱਕ ਵੱਖਰੇ ਮਾਮਲੇ ਵਿੱਚ ਲੱਗੇ ਦੋਸ਼ਾਂ ਦੇ ਸੰਬੰਧ ਵਿੱਚ ਉਹ ਨਿੱਜਰ ਦੇ ਕਤਲ ਤੋਂ 2 ਦਿਨ ਪਹਿਲਾਂ ਸਰੀ ਦੀ ਕੋਰਟ ਵਿੱਚ ਪੇਸ਼ ਹੋਇਆ ਸੀ। ਅਮਨਦੀਪ ਸਿੰਘ ਕਥਿਤ ਤੌਰ ਤੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਐਂਟਰੈਂਸ ਤੇ ਲੁੱਕੇ ਨਿੱਜਰ ਦੀ ਉਡੀਕ ਕਰਨ ਵਾਲਿਆਂ ਵਿੱਚੋਂ ਇੱਕ ਸੀ ਤੇ ਨਿੱਜਰ ਨੂੰ ਗੁਰਦੁਆਰੇ ਦੇ ਪਾਰਕਿੰਗ ਲਾਟ ਵਿੱਚ ਕਈ ਗੋਲੀਆਂ ਮਾਰੀਆਂ ਗਈਆਂ ਸਨ। ਅਮਨਦੀਪ ਸਿੰਘ ਨੂੰ ਸਰੀ ਤੋਂ ਮਾਰਚ 2023 ਵਿੱਚ ਪੁਲਿਸ ਤੋਂ ਭੱਜਣ ਤੋਂ ਬਾਅਦ ਵਾਰੰਟ ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੇ ਪੁਲਿਸ ਕੋਲੋਂ ਭੱਜਣ ਅਤੇ ਖਤਰਨਾਕ ਤਰੀਕੇ ਨਾਲ ਵਹੀਕਲ ਚਲਾਉਣ ਦਾ ਦੋਸ਼ ਲਗਾਇਆ ਗਿਆ ਸੀ ਅਤੇ 16 ਜੂਨ 2023 ਨੂੰ ਉਸ ਦੀ ਅਦਾਲਤ ਵਿੱਚ ਪਹਿਲੀ ਪੇਸ਼ੀ ਸੀ ਤੇ 16 ਜੂਨ ਨੂੰ ਪੇਸ਼ੀ ਸੀ ਤੇ 2 ਦਿਨ ਬਾਅਦ 18 ਜੂਨ ਨੂੰ ਨਿੱਜਰ ਦਾ ਕਤਲ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ ਇਹ ਵੀ ਦਰਸਾਉਂਦੇ ਨੇ ਕਿ ਨਿੱਜਰ ਦੀ ਮੌਤ ਤੋਂ 19 ਦਿਨਾਂ ਬਾਅਦ 7 ਜੁਲਾਈ ਨੂੰ ਅਮਨਦੀਪ ਦਾ ਮਾਮਲਾ ਅਦਾਲਤ ਦੇ ਸਾਹਮਣੇ ਆਇਆ ਤੇ ਸਾਲ ਦੇ ਅਖੀਰ ਵਿੱਚ ਪੇਸ਼ੀ ਨਿਰਧਾਰਤ ਹੋਣ ਦੀ ਪ੍ਰਕਿਰਿਆ ਵਿੱਚ ਸੀ ਅਤੇ ਇਸ ਦੌਰਾਨ ਬ੍ਰੈਂਪਟਨ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਉਸ ਖਿਲਾਫ ਹਥਿਆਰਾਂ ਅਤੇ ਡਰੱਗਸ ਦੇ ਵੱਖਰੇ ਦੋਸ਼ ਆਇਦ ਕੀਤੇ ਗਏ। ਪਿਛਲੇ ਜੂਨ ਦੇ BC ਦੀ ਅਦਾਲਤ ਦੇ ਦਸਤਾਵੇਜ਼ ਇਹ ਵੀ ਦਰਸਾਉਂਦੇ ਨੇ ਕਿ ਅਮਨਦੀਪ ਸਿੰਘ ਨੇ ਹਥਿਆਰ ਨਾ ਰੱਖਣ ਅਤੇ ਕਿਸੇ ਵੀ ਗੱਡੀ ਦੀ ਡਰਾਈਵਰ ਸੀਟ ਤੇ ਨਾ ਹੋਣ ਲਈ ਦੀ ਸ਼ਰਤਾਂ ਤੇ ਉਹਨੂੰ ਮਤਲਬ ਜ਼ਮਾਨਤ ਮਿਲੀ ਸੀ। 3 ਮਈ ਨੂੰ ਐਡਮਿੰਟਨ ਵਿੱਚ ਨਿੱਜਰ ਦੀ ਕਤਲ ਦੇ ਸੰਬੰਧ ਵਿੱਚ ਰੇਡਸ ਕੀਤੀਆਂ ਗਈਆਂ ਸੀਗੀਆਂ ਜਿਹਦੇ ਵਿੱਚ 3 ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅਮਨਦੀਪ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਸੀ ਪਰ ਉਸ ਸਮੇਂ ਉਹ ਨਵੰਬਰ ਦੇ ਦੋਸ਼ਾਂ ਲਈ ਓਨਟੈਰੀਓ ਵਿੱਚ ਪਹਿਲਾਂ ਤੋਂ ਹੀ ਹਿਰਾਸਤ ਵਿੱਚ ਸੀ। 11 ਮਈ ਨੂੰ BC ਦੀ ਇੰਟੈਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਅਮਨਦੀਪ ਨੂੰ ਚਾਰਜ ਕੀਤਾ ਤੇ ਆਈਹਿਟ ਨੇ ਕਿਹਾ ਕਿ ਉਹਨੇ ਸਬੂਤ ਅਤੇ ਲੋੜੀਂਦੀ ਜਾਣਕਾਰੀ ਜੁਟਾ ਕੇ ਅਮਨਦੀਪ ਸਿੰਘ ਖਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਕੀਤੇ ਨੇ। 3 ਮਈ ਨੂੰ ਪਹਿਲਾਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਅਤੇ ਹੁਣ ਇਹ ਚੌਥਾ ਮੁਲਜ਼ਮ ਅਮਨਦੀਪ ਸਿੰਘ, ਇਹਨਾਂ ਸਾਰਿਆਂ ਖਿਲਾਫ਼ ਫਸਟ ਡਿਗਰੀ ਮਰਡਰ ਅਤੇ ਕੋਂਸਪੀਰੇਸੀ ਟੂ ਮਰਡਰ ਦੇ ਦੋਸ਼ ਲਗਾਏ ਗਏ ਨੇ। 4 ਮੁਲਜ਼ਮਾਂ ਦੀ ਅਦਾਲਤ ਵਿੱਚ ਅਗਲੀ ਪੇਸ਼ੀ 21 ਮਈ ਨੂੰ ਹੋਣੀ ਹੈ। ਪੁਲਿਸ ਤਫਤੀਸ਼ ਦੇ ਅੰਦਰਲੇ ਸੂਤਰਾਂ ਅਤੇ 5 ਆਈਜ਼ ਦੇ ਪਾਰਟਨਰਸ ਨਾਲ ਖੁਫੀਆ ਜਾਣਕਾਰੀ ਇਕੱਠੀ ਅਤੇ ਸਾਂਝੀ ਕਰਨ ਦੀ ਜਾਣਕਾਰੀ ਰੱਖਣ ਵਾਲੇ ਕੈਨੇਡੀਅਨ ਸਰਕਾਰ ਦੇ ਸੋਰਸਿਸ ਨੇ CBC ਨਿਊਜ਼ ਨੂੰ ਦੱਸਿਆ ਕਿ ਜਿਹੜੇ ਐਵੀਡੈਂਸ ਨੇ, ਜਿਹੜੇ ਸਬੂਤ ਨੇ, ਉਹ ਕਤਲ ਦੀ ਸਾਜ਼ਿਸ਼ ਨੂੰ ਸਿੱਧੇ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਜੋੜਦੇ ਨੇ। ਬਾਕੀ 3 ਮੁਲਜ਼ਮਾਂ ਵਾਂਗ ਅਮਨਦੀਪ ਸਿੰਘ ਨੂੰ ਵੀ ਪੰਜਾਬੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲੇ ਜਿਹੜਾ ਭਾਰਤੀ ਸੰਗਠਿਤ ਅਪਰਾਧ ਸਮੂਹ ਹੈ ਉਹਦੇ ਨਾਲ ਸੰਬੰਧਿਤ ਸਮਝਿਆ ਜਾ ਰਿਹਾ ਹੈ। ਪੀਲ ਰੀਜਨਲ ਪੁਲਿਸ ਨੇ 3 ਨਵੰਬਰ ਨੂੰ ਬ੍ਰੈਂਪਟਨ ਤੋਂ ਅਮਨਦੀਪ ਸਿੰਘ ਨੂੰ ਉਸਦੀ ਕਾਰ ਰੋਕੇ ਜਾਣ ਮਗਰੋਂ ਗ੍ਰਿਫਤਾਰ ਕੀਤਾ ਸੀ ਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਕੋਲ ਫੈਬਰਿਕ ਨੈਸ਼ਨਲ ਮਾਡਲ 509 ਸੈਮੀ ਆਟੋਮੈਟਿਕ ਪਿਸਟਲ ਅਤੇ 20 9mm ਰਾਉਂਡਾਂ ਨਾਲ ਭਰਿਆ 24 ਰਾਊਂਡ ਐਕਸਟੈਂਡਡ ਮੈਗਜ਼ੀਨ ਵੀ ਬਰਾਮਦ ਹੋਇਆ ਸੀ। ਕੈਨੇਡੀਅਨ ਕਾਨੂੰਨ ਤਹਿਤ 10 ਤੋਂ ਵੱਧ ਰਾਊਂਡ ਰੱਖਣ ਵਾਲੇ ਮੈਗਜ਼ੀਨ ਦੇਸ਼ ਵਿੱਚ ਵਰਜਿਤ ਵਸਤੂਆਂ ਵਿੱਚ ਆਉਂਦੇ ਨੇ। ਕੈਨੇਡਾ ਦੀ ਖੁਫੀਆ ਏਜੰਸੀ ਦੇ ਮੁਖੀ ਨੇ ਕੈਨੇਡੀਅਨਸ ਅਤੇ ਖਾਸ ਤੌਰ ਤੇ ਟੀਨੇਜਰਸ ਨੂੰ ਟਿਕਟੌਕ ਨਾ ਵਰਤਣ ਦੀ ਚੇਤਾਵਨੀ ਦਿੱਤੀ ਹੈ। CBC ਦੇ ਦ ਹਾਊਸ ਪ੍ਰੋਗਰਾਮ ਵਿੱਚ ਇੱਕ ਇੰਟਰਵਿਊ ਦੌਰਾਨ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ CSIS ਦੇ ਡਾਇਰੈਕਟਰ ਡੇਵਿਡ ਵਿਗਨੋਲਟ ਨੇ ਕਿਹਾ ਕਿ CSIS ਦੇ ਡਾਇਰੈਕਟਰ ਵਜੋਂ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਚੀਨ ਸਰਕਾਰ ਦੀ ਦੁਨੀਆ ਵਿੱਚ ਕਿਸੇ ਦੀ ਵੀ ਨਿੱਜੀ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋਣ ਦੀ ਇੱਕ ਬਹੁਤ ਸਪਸ਼ਟ ਸਟ੍ਰੈਟੇਜੀ ਹੈ ਤੇ ਇੰਡੀਵਿਜੁਅਲ ਤੌਰ ਤੇ ਉਹ ਕਹਿੰਦੇ ਕਿ ਮੈਂ ਕਹਾਂਗਾ ਕਿ ਵੀ ਮੈਂ ਕਿਸੇ ਨੂੰ ਵੀ ਟਿਕਟੌਕ ਵਰਤਣ ਦੀ ਬਿਲਕੁਲ ਸਿਫਾਰਿਸ਼ ਨਹੀਂ ਕਰਾਂਗਾ। ਇਹ ਉਹਨਾਂ ਦਾ ਕੋਟ ਹੈ। ਉਹਨਾਂ ਕਿਹਾ ਕਿ ਐਪ ਦੇ ਡਿਜ਼ਾਈਨ ਤੋਂ ਇਹ ਬਹੁਤ ਸਪਸ਼ਟ ਹੈ ਕਿ ਯੂਜ਼ਰਸ ਤੋਂ ਇਕੱਤਰ ਕੀਤਾ ਗਿਆ ਡੇਟਾ ਚੀਨ ਸਰਕਾਰ ਨੂੰ ਅਵੇਲੇਬਲ ਹੁੰਦਾ ਹੈ। ਵਿਗਨੋਲਟ ਨੇ ਕਿਹਾ ਕਿ ਲੋਕ ਅਕਸਰ ਇਹ ਕਹਿੰਦੇ ਨੇ ਕਿ ਇੱਕ ਟੀਨੇਜਰ ਦਾ ਟਿਕਟੌਕ ਤੇ ਕੀ ਹੀ ਡੇਟਾ ਹੋਵੇਗਾ ਤੇ ਉਹ ਡੇਟਾ ਹੋਣਾ ਕਿੱਡੀ ਕੁ ਵੱਡੀ ਗੱਲ ਹੈ, ਪਰ ਉਹਨਾਂ ਕਿਹਾ ਕਿ 5-7 ਸਾਲ ਬਾਅਦ ਜਦੋਂ ਟੀਨੇਜਰ ਵੱਡਾ ਹੋਵੇਗਾ, ਦੁਨੀਆ ਵਿੱਚ ਕਈ ਹੋਰ ਐਕਟੀਵਿਟੀਜ਼ ਵਿੱਚ ਵਿਚਰੇਗਾ, ਅਜਿਹੇ ਵਿੱਚ ਚੀਨ ਕੋਲ ਉਸ ਬਾਰੇ ਬੇਤਹਾਸ਼ਾ ਜਾਣਕਾਰੀ ਹੋਵੇਗੀ। ਵਿਗਨੋਲਟ ਦੀਆਂ ਟਿੱਪਣੀਆਂ CSIS ਦੁਆਰਾ ਇੱਕ ਸਾਲਾਨਾ ਰਿਪੋਰਟ ਜਾਰੀ ਹੋਣ ਤੋਂ ਬਾਅਦ ਆਈਆਂ ਨੇ, ਜਿਸ ਵਿੱਚ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਵੱਧ ਰਹੀ ਬਾਹਰੀ ਪਹੁੰਚ ਬਾਰੇ ਚੇਤਾਵਨੀ ਦਿੱਤੀ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਚਾਈਨੀਜ਼ ਪ੍ਰੈਜ਼ੀਡੈਂਟ ਨੇ ਚੀਨ ਨੂੰ ਦੇਸ਼ ਵਿੱਚ ਡੇਟਾ ਨੂੰ ਨਿਯੰਤਰਿਤ ਕਰਨ ਦੀ ਸਮਰੱਥਾ ਦੇਣ ਵਾਲੇ ਉਪਾਅ ਪੇਸ਼ ਕੀਤੇ ਨੇ ਅਤੇ ਅਜਿਹੇ ਵਿਸਤ੍ਰਿਤ ਕਾਨੂੰਨ ਲਿਆਉਂਦੇ ਨੇ ਜਿਨ੍ਹਾਂ ਤਹਿਤ ਦੁਨੀਆ ਵਿੱਚ ਕਿਤੇ ਵੀ ਰਹਿੰਦੇ ਚਾਈਨੀਜ਼ ਨਾਗਰਿਕਾਂ ਨੂੰ ਚੀਨ ਦੀਆਂ ਖੁਫੀਆ ਸੇਵਾਵਾਂ ਦੀ ਸਹਾਇਤਾ ਅਤੇ ਸਹਿਯੋਗ ਕਰਨ ਦੀ ਲੋੜ ਹੋਵੇਗੀ। ਵਿਗਨੋਲਟ ਨੇ ਕਿਹਾ ਕਿ ਚਾਈਨਾ ਵੱਡੇ ਪੱਧਰ ਤੇ ਡਾਟਾ ਐਨਾਲਿਟਿਕਸ ਵਰਤ ਰਿਹਾ ਹੈ, ਡਾਟਾ ਇਕੱਠਾ ਕਰ ਰਿਹਾ ਤੇ ਉਸ ਡਾਟਾ ਦੇ ਆਧਾਰ ਤੇ ਆਰਟੀਫਿਸ਼ਲ ਇੰਟੈਲੀਜੈਂਸ ਵਿਕਸਿਤ ਕਰ ਰਿਹਾ ਹੈ। ਟਿਕਟੌਕ ਨੇ ਟਿੱਪਣੀ ਲਈ CBC ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।